ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਪ੍ਰਭੂ ਦੀ ਕਿਰਪਾ ਦੇ ਸੁਤਕਾ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭੂ ਦੀ ਕਿਰਪਾ ਦੇ ਨਾਲ ਹਿਰਦਾ ਜਿਹੜਾ ਕਮਲ ਹੈ ਨਾ, ਵਿਗਾਸ ਖਿੜ ਜਾਂਦਾ ਹੈ। ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭੂ ਜੀ ਜਿਹੜੇ ਨੇ ਜਿਨ੍ਹਾਂ ਦੇ ਉੱਪਰ ਸੋ ਪ੍ਰਸੰਨ ਹੋ ਜਾਂਦੇ ਨੇ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਉਹਨਾਂ ਦੀ ਜਿਨ੍ਹਾਂ ਦੇ ਉੱਪਰ ਉਹ ਤਰੁੱਠ ਪੈਂਦੇ ਨੇ, ਦਇਆ ਕਰਦੇ ਨੇ, ਬੰਦਿਆਂ ਦੀ ਮਤ ਵੀ ਉੱਚੀ ਹੋ ਜਾਂਦੀ ਹੈ ਅਤੇ ਅੰਦਰ ਮਨ ਦੇ ਅੰਦਰ ਪ੍ਰਸੰਨਤਾ ਵੀ ਬਣੀ ਰਹਿੰਦੀ ਹੈ। ਸਰਵ ਨਿਧਾਨ ਪ੍ਰਭ ਤੇਰੀ ਮਾਇਆ, ਹੇ ਪ੍ਰਭੂ ਜੀ ਤੇਰੀ ਮਿਹਰ ਦੀ ਨਜ਼ਰ ਵਿੱਚ ਹੀ ਸਾਰੇ ਖਜ਼ਾਨੇ ਨੇ। ਆਪੂੰ ਕਛੂ ਨਾ ਕਿਨੂੰ ਲਾਇਆ, ਆਪਣੇ ਯਤਨਾਂ ਦੇ ਨਾਲ ਤਾਂ ਕਿਸੇ ਨੇ ਕੁਛ ਵੀ ਪ੍ਰਾਪਤ ਨਾ ਕੀਤਾ। ਜਿੱਤ ਜਿੱਤ ਲਾਵੋ ਤਿੱਤ ਲੱਗਾ ਆ ਹਰਿਨਾਥ, ਜਿੱਧਰ ਤੁਸੀਂ ਲਾਉਂਦੇ ਹੋ ਇਹ ਨਾਥ ਹੈ, ਮਾਲਕ ਹੈ ਵਾਹਿਗੁਰੂ ਜੀ, ਉੱਧਰ ਹੀ ਇਹ ਜੀਵ ਲੱਗਦੇ ਹਨ। ਨਾਨਕ ਇਨ ਕੈ ਕਛੂ ਨਾ ਹਾਥ, ਇਹਨਾਂ ਜੀਵਾਂ ਦੇ ਵੱਸ ਵਿੱਚ ਕੁਛ ਵੀ ਨਹੀਂ ਹੈ। ਇਹ 6 ਅਸ਼ਟਪਦੀਆਂ ਤੋਂ ਬਾਅਦ 57 ਜਿਸ ਵਿੱਚ ਸ਼ਲੋਕ ਅਸ਼ਟਪਦੀ ਸਹਿਤ ਆਰੰਭ ਹੁੰਦਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਫਿਰ ਸੱਜਣਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਨੂੰ ਸਾਧ ਆਖਿਆ ਗਿਆ। ਉਹਨਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਅਤੇ ਸਾਧਿਆ ਕਿਵੇਂ, ਗੁਰਮਤਿ ਅਨੁਸਾਰ ਚੱਲ ਕੇ ਵਾਹਿਗੁਰੂ ਦੇ ਗੁਣਾਂ ਦੇ ਧਾਰਨੀ ਹੋ ਗਏ। ਸਾਹਿਬ ਜੀ ਨੇ ਫੁਰਮਾਨ ਕੀਤਾ, ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੁਮ ਕੁਤਾ ਹੋਏ। ਵਾਹਿਗੁਰੂ ਅਗਮ ਹੈ, ਉਸ ਤੱਕ ਜੀਵਾਂ ਦੀ ਬੰਦਿਆਂ ਦੀ ਗਮਤਾ ਨਹੀਂ ਹੈ। ਅਗਾਧ ਅਥਾਹ ਹੈ ਉਹ ਪਾਰ ਬ੍ਰਹਮ, ਜੋ ਜੋ ਕਹੈ, ਜਿਹੜਾ ਸਿਰਫ ਉਹਨੂੰ ਸਿਮਰਦਾ ਹੈ, ਚੇਤੇ ਕਰਦਾ ਹੈ, ਸੁਮੁਕਤਾ ਹੋਏ, ਉਹ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ, ਮੁਕਤ ਹੋ ਜਾਂਦਾ ਹੈ। ਸੁਣ ਮੀਤਾ ਨਾਨਕ ਬਿਨਮੰਤਾ, ਹੇ ਮਿੱਤਰ ਸੁਣ, ਨਾਨਕ ਬੇਨਤੀ ਕਰਦਾ ਹੈ, ਨਾਨਕ ਬਿਨਵੰਤਾ, ਨਾਨਕ ਬੇਨਤੀ ਕਰਦਾ ਹੈ, ਮੇਰੇ ਮਿੱਤਰ ਜੀ ਸੁਣੋ, ਸਾਧ ਜਨਾਂ ਕੀ ਅਚਰਜ ਕਥਾ, ਸੁਣੋ ਕਿ ਸਾਧ ਜਨਾਂ ਕੀ ਅਚਰਜ ਕਥਾ, ਜਿਹੜੇ ਸਿਮਰਨ ਕਰਨ ਵਾਲੇ ਨੇ ਨਾ, ਗੁਰਮੁਖ ਜਿਹੜੇ ਨੇ, ਉਹਨਾਂ ਦੀ ਅਚਰਜ ਕਥਾ ਹੈ। ਉਹਨਾਂ ਦੇ ਗੁਣਾਂ ਦਾ ਜ਼ਿਕਰ ਸਾਨੂੰ ਹੈਰਾਨ ਕਰ ਦਿੰਦਾ ਹੈ। ਜਿਸ ਤਰ੍ਹਾਂ ਵਾਹਿਗੁਰੂ ਅਥਾਹ ਹੈ, ਵਾਹਿਗੁਰੂ ਅਗਮ ਹੈ, ਵਾਹਿਗੁਰੂ ਅਗਾਧ ਹੈ, ਜਿਹੜੇ ਉਹਦੇ ਨਾਲ ਵੀ ਜੁੜ ਜਾਂਦੇ ਨੇ ਨਾ, ਇਹਨਾਂ ਗੁਣਾਂ ਦੇ ਉਹ ਵੀ ਧਾਰਨੀ ਬਣ ਜਾਂਦੇ ਨੇ। ਅਤੇ ਜਦੋਂ ਕਿਤੇ ਉਹਨਾਂ ਦੇ ਗੁਣਾਂ ਦਾ ਜ਼ਿਕਰ ਕਰੀਦਾ ਹੈ ਤਾਂ ਫਿਰ ਉਦੋਂ ਵੀ ਸਮਾਧ ਵਿੱਚ ਚਲੇ ਜਾਈਦਾ ਹੈ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ। ਸਾਹਿਬ ਸੱਚੇ ਪਾਤਸ਼ਾਹ 7ਵੀਂ ਅਸ਼ਟਪਦੀ ਦੇ ਆਰੰਭ ਦੇ ਵਿੱਚ ਪਹਿਲਾ ਪਦ ਜ਼ਿਕਰ ਕਰਦੇ ਨੇ। ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਹੋਇਆਂ ਮੂੰਹ ਉਜਲੇ ਹੁੰਦੇ ਹਨ, ਭਾਵ ਇੱਜ਼ਤ ਬਣ ਜਾਂਦੀ ਹੈ। ਸਾਧ ਸੰਗ ਮਲ ਸਗਲੀ ਖੋਤ, ਸਾਧੂ ਜਨਾਂ ਦੇ ਪਾਸ ਰਿਆਂ ਵਿਕਾਰਾਂ ਦੀ ਸਾਰੀ ਮੈਲ ਮਿਟ ਜਾਂਦੀ ਹੈ। ਸਾਧ ਕਾ ਸੰਗ ਮਿਟਾਏ ਅਭਿਮਾਨ, ਅੰਦਰੋਂ ਹੰਕਾਰ ਚਲਾ ਜਾਂਦਾ ਹੈ। ਸਾਧ ਕਾ ਸੰਗ ਪ੍ਰਗਟਾਏ ਸੋ ਗਿਆਨ, ਨਾਲ ਜੁੜਿਆ ਹੋਇਆ ਸੋ ਗਿਆਨ, ਸ੍ਰੇਸ਼ਟ ਗਿਆਨ ਪ੍ਰਗਟ ਹੋ ਜਾਂਦਾ ਹੈ, ਭਾਵ ਚੰਗੀ ਮਤ ਆ ਜਾਂਦੀ ਬੰਦਿਆਂ ਦੇ ਅੰਦਰ। ਸਾਧ ਕਾ ਸੰਗ ਬੁੱਝੈ ਪ੍ਰਭ ਨੇਰਾ, ਗੁਰੂ ਦੇ ਨਾਲ ਸਤਸੰਗੀਆਂ ਦੇ ਨਾਲ ਜੁੜਿਆ, ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਹੋਇਆ ਬੁੱਝੈ ਪ੍ਰਭ ਨੇਰਾ, ਬੁੱਝਦਾ ਹੈ ਕਿ ਵਾਹਿਗੁਰੂ ਮੇਰੇ ਨੇੜੇ ਹੈ, ਅੰਗ ਸੰਗ ਹੈ, ਸਾਧ ਸੰਗ ਸਭ ਹੋਤ ਨਿਵੇਰਾ, ਅਤੇ ਸਾਰੇ ਵਿਕਾਰਾਂ ਦਾ ਇਸ ਤਰ੍ਹਾਂ ਨਿਬੇੜਾ ਹੋ ਜਾਂਦਾ ਹੈ। ਜਦੋਂ ਮਨੁੱਖ ਵਾਹਿਗੁਰੂ ਨੂੰ ਹਰ ਵੇਲੇ ਆਪਣੇ ਅੰਗ ਸੰਗ ਰਹਿੰਦਾ ਹੈ ਅਤੇ ਵਿਕਾਰਾਂ ਤੋਂ ਫਿਰ ਸਾਵਧਾਨ ਰਹਿੰਦਾ, ਵਿਕਾਰਾਂ ਤੋਂ ਫਿਰ ਬਚਿਆ ਰਹਿੰਦਾ ਹੈ। ਸਾਧ ਕਾ ਸੰਗ ਪਾਏ ਨਾਮ ਰਤਨ, ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਹੋਇਆ ਨਾਮ ਰੂਪੀ ਰਤਨ ਪ੍ਰਾਪਤ ਕਰ ਲੈਂਦੇ ਨੇ। ਸਾਧ ਕਾ ਸੰਗ ਏਕ ਉੱਪਰ ਯਤਨ, ਸਾਧ ਕਾ ਸੰਗ ਅਤੇ ਸਾਧੂਆਂ ਦੀ ਸੰਗਤ ਦੇ ਵਿੱਚ ਏਕ ਉੱਪਰ ਯਤਨ, ਕੇਵਲ ਇੱਕ ਪ੍ਰਭੂ ਨੂੰ ਮਿਲਣ ਦਾ ਹੀ ਯਤਨ ਕਰਦਾ ਹੈ। ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾ, ਜਿਹਨੂੰ ਸਾਧ ਆਖਿਆ ਗਿਆ, ਜਿਹਨੂੰ ਸੰਤ ਆਖਿਆ ਗਿਆ, ਜਿਹਨੂੰ ਗੁਰਮੁਖ ਆਖਿਆ ਗਿਆ, ਉਹਨਾਂ ਦੀ ਸੰਗਤ ਵਿੱਚ ਜਦੋਂ ਵੀ ਕੋਈ ਆਉਂਦਾ ਹੈ ਤਾਂ ਇੱਕ ਹੀ ਯਤਨ ਕਰਦਾ ਹੈ, ਹੋਰ ਵੱਖਰੇ ਵੱਖਰੇ ਯਤਨ ਨਹੀਂ ਹੈ, ਕੇਵਲ ਇੱਕ ਹੀ ਯਤਨ ਕਰਦਾ ਹੈ, ਉਸ ਵਾਹਿਗੁਰੂ ਦੇ ਨਾਲ ਮਿਲਣਾ, ਵਾਹਿਗੁਰੂ ਦੇ ਨਾਲ ਜੁੜਨਾ। ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ, ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਜਿਹੜਾ ਹੈ ਉਹ ਬਿਆਨ ਕਰ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧਨਾਂ ਦੀ ਸੋਭਾ ਜਿਹੜੀ ਹੈ ਨਾ, ਇਹ ਤਾਂ ਪ੍ਰਭੂ ਦੇ ਬਰਾਬਰ ਹੋ ਜਾਂਦੀ ਹੈ। ਧਿਆਨ ਕਰਨਾ, ਪ੍ਰੇਮੀ ਕਹਿ ਰਹੇ ਸਨ ਕਿ ਜਿਸ ਤਰ੍ਹਾਂ ਇਸਤਰੀ ਅਤੇ ਪੁਰਸ਼ ਦੇ ਸਰੀਰ ਦਾ ਤੱਤ ਸੁੱਤ ਹੁੰਦਾ ਹੈ ਨਾ, ਵਾਹਿਗੁਰੂ ਦੇ ਗੁਣਾਂ ਦਾ ਤੱਤ ਸੰਤ ਹੁੰਦਾ ਹੈ, ਸਾਧ ਹੁੰਦਾ ਹੈ। ਇਸ ਨਜ਼ਰੀਏ ਤੋਂ, ਇਸ ਦ੍ਰਿਸ਼ਟੀ ਤੋਂ, ਜਿਸ ਵੇਲੇ ਇਸ ਪੁਆਇੰਟ ਆਫ ਵਿਊ ਤੋਂ ਅਸੀਂ ਵਿਚਾਰਨ ਦਾ ਯਤਨ ਕਰਾਂਗੇ ਤੇ ਸਾਨੂੰ ਫਿਰ ਪਤਾ ਲੱਗੇਗਾ। ਜਿਵੇਂ ਕਿ ਪਾਤਸ਼ਾਹ ਜੀ ਨੇ ਪਹਿਲਾਂ ਆਖਿਆ, ਵਾਹਿਗੁਰੂ ਅਗਮ ਆਗਾਧ ਹੈ, ਵਾਹਿਗੁਰੂ ਬੇਅੰਤ ਗੁਣਾਂ ਦਾ ਮਾਲਕ ਹੈ, ਅਤੇ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਨਾ, ਕੁਝ ਇਹੋ ਜਿਹੀਆਂ ਗੱਲਾਂ ਉਹਨਾਂ ਵਿੱਚ ਵੀ ਆ ਜਾਂਦੀਆਂ ਨੇ। ਜਿਉਂ ਜਿਉਂ ਅਸੀਂ ਫਿਰ ਵੇਖਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਅਤੇ ਅਸੀਂ ਵੀ ਹੈਰਾਨ ਹੁੰਦੇ ਹਾਂ, ਕਹਿੰਦੇ ਨੇ ਹੋਰ ਕੀ ਹੁੰਦਾ ਜੀ। ਦੂਸਰੇ ਪਦ ਵਿੱਚ, ਸਾਧਕਾ ਸੰਗ ਅਗੋਚਰ ਮਿਲਾ, ਗੁਰਮੁਖਾਂ ਦੀ ਸੰਗਤ ਵਿੱਚ ਉਹ ਪ੍ਰਭੂ ਮਿਲ ਪੈਂਦਾ ਹੈ। ਸਾਧਕਾ ਸੰਗ ਸਦਾ ਪ੍ਰਫੁੱਲਾ, ਫਿਰ ਸਦਾ ਖਿੜੇ ਮੱਥੇ ਰਹਿੰਦਾ ਹੈ। ਸਾਧਕਾ ਸੰਗ ਆਮ ਹੈ ਬਸ ਪੰਚਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਵਿੱਚ ਆ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਨਾਮ ਰੂਪ ਅੰਮ੍ਰਿਤ ਦਾ ਰਸ ਜਿਹੜਾ ਹੈ ਨਾ, ਚੱਖਦਾ ਹੈ ਬੰਦਾ। ਸਾਧ ਸੰਗ ਹੋਏ ਸਭ ਕੀ ਰੇਨ, ਫਿਰ ਚਰਨ ਧੂੜ ਬਣ ਜਾਂਦਾ ਹੈ, ਨਿਮਰਤਾ ਆ ਜਾਂਦੀ ਹੈ। ਸਾਧਕਾ ਸੰਗ ਮਨੋਹਰ ਬੈਨ, ਫਿਰ ਮਿੱਠੇ ਬੋਲ ਬੋਲਦਾ ਹੈ। ਸਾਧਕਾ ਸੰਗ ਨਕਤ ਹੂੰ ਧਾਵੈ, ਉਹ ਫਿਰ ਦੌੜਦਾ ਨਹੀਂ ਫਿਰਦਾ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਸਾਧ ਸੰਗ ਅਸਥਿਤ ਮਨ ਪਾਵੈ, ਮਨ ਦਾ ਟਿਕਾਓ ਪ੍ਰਾਪਤ ਕਰ ਲੈਂਦਾ ਹੈ। ਸਾਧਕਾ ਸੰਗ ਮਾਇਆ ਤੇ ਭਿੰਨ, ਮਾਇਆ ਤੋਂ ਅਲੇਪ ਹੋ ਜਾਂਦਾ ਹੈ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਅਕਾਲ ਪੁਰਖ ਉਸਦੇ ਉੱਪਰ ਨਾ ਫਿਰ ਦਇਆਵਾਨ ਹੋ ਜਾਂਦਾ ਹੈ, ਮਿਹਰਬਾਨ ਹੋ ਜਾਂਦਾ ਹੈ। ਭਾਵ ਕੀ ਹੈ ਕਿ ਸਾਧ ਦੀ ਸੰਗਤ ਵਿੱਚ ਆਇਆ ਹੋਇਆ ਨਾ, ਇਹ ਉਹਦੇ ਗੁਣ ਆਉਣੇ ਚਾਹੀਦੇ ਨੇ। ਬੰਦਾ ਹਰ ਵੇਲੇ ਖੇੜੇ ਵਿੱਚ ਰਹੇ, ਕਾਮ ਕੁਦ ਲੋਭ ਮੋਹ ਹੰਕਾਰ ਅਧੀਨ ਹੋ ਗਏ ਹੋਣ, ਨਿਮਰਤਾ ਵਸੀ ਹੋਈ ਹੋਵੇ, ਜ਼ਬਾਨ ਤੋਂ ਸਦਾ ਮਿੱਠਾ ਬੋਲਦਾ ਹੋਵੇ, ਭਟਕਣਾ ਅੰਦਰ ਦੀ ਸਾਰੀ ਮਿਟ ਗਈ ਹੋਵੇ, ਜਿਨ੍ਹਾਂ ਦੇ ਅੰਦਰ ਇਹੋ ਜਿਹੇ ਗੁਣ ਆ ਜਾਂਦੇ ਨੇ, ਗੁਰੂ ਪਾਤਸ਼ਾਹ ਜੀ ਆਖਦੇ ਨੇ, ਪ੍ਰਭੂ ਜੀ ਜਿਹੜੇ ਨੇ ਨਾ, ਸ੍ਰੀ ਅਕਾਲ ਪੁਰਖ ਜੀ ਉਹ ਸੋ ਪ੍ਰਸੰਨ, ਬਹੁਤ ਪ੍ਰਸੰਨ ਹੁੰਦੇ ਨੇ ਉਹਨਾਂ ਦੇ ਉੱਪਰ। ਸਾਧ ਸੰਗ ਦੁਸ਼ਮਣ ਸਭ ਮੀਤ, ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਹੋਇਆ ਸਾਰੇ ਵੈਰੀ ਵੀ ਮਿੱਤਰ ਦਿਸਣ ਲੱਗ ਪੈਂਦੇ ਨੇ। ਸਾਧੂ ਕਹਿ ਸੰਗ ਮਹਾਂਪੁਨੀਤ, ਕਿਸੇ ਪਾਸੇ ਨਾ ਫਿਰ ਹਿਰਦਾ ਸਾਫ਼ ਹੋ ਜਾਂਦਾ ਹੈ, ਮਹਾਂਪੁਨੀਤ ਮਹਾਂ ਪਵਿੱਤਰ ਹੋ ਜਾਂਦਾ ਹੈ। ਸਾਧ ਸੰਗ ਕਿਸਿਓਂ ਨਹੀਂ ਬੈਰ, ਅੰਦਰ ਹਿਰਦੇ ਵਿੱਚ ਕੋਈ ਵੈਰ ਵਾਲੀ ਬਿਰਤੀ ਨਹੀਂ ਰਹਿ ਜਾਂਦੀ। ਸਾਧ ਕਹਿ ਸੰਗ ਨਾ ਵਿੰਗਾ ਪੈਰ, ਨਾ ਫਿਰ ਵਿੰਗਾ ਪੈਰ ਤੋਂ ਭਾਵ ਹੈ, ਵਿੰਗਾ ਪੈਰ ਵਿੰਗੇ ਪਾਸੇ ਕਦਮ ਉਠਾਉਣਾ, ਗਲਤ ਪਾਸੇ ਕਦਮ ਉਠਾਉਣਾ, ਕਹਿਣ ਲੱਗੇ ਇਹ ਫਿਰ ਨਹੀਂ ਰਹਿ ਜਾਂਦਾ। ਸਾਧ ਕਾ ਸੰਗ ਨਾ ਹੀ ਕੋ ਮੰਦਾ, ਫਿਰ ਕੋਈ ਵੀ ਮੰਦਾ ਭੈੜਾ ਨਹੀਂ ਨਜ਼ਰ ਆਉਂਦਾ। ਸਾਧ ਸੰਗ ਜਾਣੇ ਪਰਮਾਨੰਦਾ, ਅਤੇ ਪਰਮ ਆਨੰਦ ਕੇਵਲ ਉਸ ਵਾਹਿਗੁਰੂ ਦਾ ਹੀ ਦੀਦਾਰ ਕਰਦਾ ਹੈ, ਜਿਸ ਨੂੰ ਵੀ ਦੇਖਦਾ ਹੈ। ਸਾਧ ਕਾ ਸੰਗ ਨਾ ਹੀ ਹਉ ਤਾਪ, ਹਉਮੈ ਦਾ ਤਾਪ ਵੀ ਜਿਹੜਾ ਹੈ ਨਾ, ਉਹ ਵੀ ਨਹੀਂ ਰਹਿ ਜਾਂਦਾ। ਸਾਧਕਾ ਸੰਗ ਤਜੈ ਸਭ ਆਪ, ਆਪਣਾ ਆਪਾ ਜਿਹੜਾ ਹੈ ਨਾ ਮਨੁੱਖ ਤਿਆਗ ਦਿੰਦਾ ਹੈ। ਆਪੇ ਜਾਣੈ ਸਾਧ ਵਡਾਈ, ਸਾਧ ਦੀ ਵਡਿਆਈ ਤਾਂ ਪ੍ਰਭੂ ਆਪ ਹੀ ਜਾਣਦਾ ਹੈ। ਨਾਨਕ ਸਾਧ ਪ੍ਰਭੂ ਬਣ ਆਈ, ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ। ਭਾਵ ਕੀ ਹੈ ਇਸ ਸਾਰੀ ਪਦ ਦਾ, ਕਿ ਜਿਹੜੇ ਵਿਅਕਤੀ ਭਲਿਆਂ ਦੀ ਸੰਗਤ ਵਿੱਚ ਆ ਜਾਂਦੇ ਨੇ, ਭਲਿਆਂ ਦੀ ਸੰਗਤ ਵਿੱਚ ਆਉਣ ਵਾਲੇ ਦੀ ਬਿਰਤੀ ਐਸੀ ਬਣ ਜਾਂਦੀ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਵੀ ਦੁਸ਼ਮਣ ਨਹੀਂ ਰਹਿ ਜਾਂਦਾ। ਸਾਰੇ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਸਾਰੇ ਆਪਣੇ ਹੀ ਆਪਣੇ ਨਜ਼ਰ ਆਉਣ ਲੱਗ ਪੈਂਦੇ ਹਨ। ਅਗਲੇ ਪਦ ਵਿੱਚ ਸਾਹਿਬ ਜੀ ਫਰਮਾਨ ਕਰਦੇ ਨੇ, ਸਾਧਕਾ ਸੰਗ ਨਾ ਕਬਹੂ ਧਾਵੈ, ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਹੋਇਆ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ ਹੈ। ਸਾਧਕਾ ਸੰਗ ਸਦਾ ਸੁਖ ਪਾਵੈ, ਸਦਾ ਹੀ ਸੁਖ ਪਾਉਂਦਾ ਹੈ। ਸਾਧ ਸੰਗ ਵਸਤੂ ਅਗੋਚਰ ਲਾਹੈ, ਜਿਹੜਾ ਆਤਮਕ ਆਨੰਦ ਵਾਲੀ ਜਿਹੜੀ ਵਸਤੂ ਹੈ, ਅਗੋਚਰ ਹੈ, ਜਿਸ ਦੇ ਨਾਲ ਜਿਸ ਤੱਕ ਹੱਥਾਂ ਨਾਲ ਨਹੀਂ ਪਹੁੰਚਿਆ ਜਾ ਸਕਦਾ, ਪੈਰਾਂ ਨਾਲ ਨਹੀਂ ਚੱਲ ਕੇ ਜਿੱਥੇ ਜਾਇਆ ਜਾ ਸਕਦਾ, ਇਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਧਕਾ ਸੰਗ ਸਾਧੂ ਕੈ ਸੰਗ ਅਜਾਰ ਸਹੈ, ਅਤੇ ਨਾਲ ਹੀ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਇਹ ਅਜਰ ਸਹਿਣ ਵਾਲੀ ਜਿਹੜੀ ਅਵਸਥਾ ਹੈ ਨਾ, ਇਹ ਆ ਜਾਂਦੀ ਹੈ। ਜਿਨ੍ਹਾਂ ਦੀ ਬਾਬਤ ਅਸੀਂ ਜ਼ਿਕਰ ਕਰਦੇ ਹਾਂ ਨਾ ਅਰਦਾਸ ਦੇ ਵਿੱਚ, ਜਿਨ੍ਹਾਂ ਹੱਠੀਆਂ ਜਪੀਆਂ, ਨਾਮ ਜਪਿਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਇਸ ਪ੍ਰਕਾਰ ਦਾ ਸਿਰੜ ਵੀ ਜਿਹੜਾ ਹੈ ਨਾ, ਧਰਮ ਵਾਲਾ ਸਿਰੜ, ਅਜਰ ਜਰਨ ਵਾਲੀ ਗੱਲ ਜਿਹੜੀ ਹੈ ਨਾ, ਸਹਿਣਸ਼ੀਲਤਾ ਮਨੁੱਖ ਦੀ ਇਸ ਹੱਦ ਤੱਕ ਵੱਧ ਜਾਂਦੀ ਹੈ। ਸਾਧਕਾ ਸੰਗ ਬਸੈ ਥਾਨ ਉੱਚੈ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉੱਚੇ ਆਤਮਕ ਟਿਕਾਣੇ 'ਤੇ ਆਣ ਵਸਦਾ ਹੈ। ਸਾਧੂ ਕੈ ਸੰਗ ਮੈਲ ਪਹੁੰਚੈ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਸਾਧਕਾ ਸੰਗ ਦ੍ਰਿੜੈ ਸਭ ਧਰਮ, ਧਰਮ ਦੇ ਫਰਜ਼ਾਂ ਨੂੰ, ਧਰਮ ਦੀਆਂ ਬਰੀਕੀਆਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਕਿ ਧਰਮ ਕੀ ਹੁੰਦਾ ਹੈ। ਸਾਧਕਾ ਸੰਗ ਕੇਵਲ ਪਾਰ ਬ੍ਰਹਮ, ਉਹ ਕੇਵਲ ਪਾਰ ਬ੍ਰਹਮ ਨੂੰ ਹੀ ਵੇਖਦਾ ਹੈ। ਸਾਧਕਾ ਸੰਗ ਪਾਏ ਨਾਮ ਨਿਧਾਨ, ਨਾਮ ਦਾ ਖਜ਼ਾਨਾ ਲੱਭ ਲੈਂਦਾ ਹੈ। ਨਾਨਕ ਸਾਧੂ ਕੈ ਕੁਰਬਾਨ। ਸਾਹਿਬ ਜੀ ਕਹਿੰਦੇ ਨੇ ਮੈਂ ਸਾਧ ਜਨਾਂ ਦੇ ਸਦਕੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਾਧਿਆ ਹੋਇਆ ਸਵਾਰਿਆ ਹੋਇਆ ਹੈ। ਸਾਧਕਾ ਸੰਗ ਸਭ ਕੁੱਲ ਉਧਾਰ ਹੈ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਣੀਆਂ ਕੁੱਲਾਂ ਜਿਹੜੀਆਂ ਬਚਾ ਲੈਂਦੇ ਹਨ। ਸਾਧ ਸੰਗ ਸੱਜਣ ਮੀਤ ਕੁਟੰਬ ਨਿਸਤਾਰ, ਸੱਜਣਾਂ ਨੂੰ ਮਿੱਤਰਾਂ ਨੂੰ ਪਰਿਵਾਰ ਨੂੰ ਸਾਰੇ ਦਾ ਉਧਾਰ ਕਰ ਲੈਂਦੇ ਨੇ। ਸਾਧੂ ਕੈ ਸੰਗ ਸੋ ਧਨ ਪਾਵੈ, ਉਸ ਧਨ ਦੀ ਪ੍ਰਾਪਤੀ ਕਰ ਲੈਂਦੇ ਹਨ। ਜਿਸ ਧਨ 'ਤੇ ਸਭ ਕੋ ਵਰਸਾਵੈ, ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ। ਵਰਸਾਵੈ, ਵਰਸਾਵੈ ਤੋਂ ਭਾਵ ਹੈ ਨਾਮਣੇ ਵਾਲਾ ਹੋ ਜਾਣਾ, ਬਲਵਾਨ ਹੋ ਜਾਣਾ, ਸ਼ਕਤੀ ਵਾਲਾ ਹੋ ਜਾਣਾ, ਐਸਾ ਧਨ ਪ੍ਰਾਪਤ ਕਰ ਲੈਂਦਾ ਹੈ ਮਨੁੱਖ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਧਰਮ ਰਾਜ ਵੀ ਸੇਵਾ ਕਰਦਾ ਹੈ। ਸਾਧ ਕਹਿ ਸੰਗ ਸੋਭਾ ਸੁਦੇਵਾ, ਦੇਵਤੇ ਜਿਹੜੇ ਨੇ ਉਹ ਗੁਣ ਗਾਉਂਦੇ ਨੇ, ਭਾਵ ਭਲੇ ਭਲੇ ਮਨੁੱਖ ਜਿਹੜੇ ਨੇ ਉਹ ਵੀ ਗੁਣ ਗਾਉਂਦੇ ਨੇ। ਸਾਧੂ ਕਹਿ ਸੰਗ ਪਾਪ ਪਲਾਇਣ, ਪਾਪ ਜਿਹੜੇ ਨੇ ਸਾਰੇ ਦੂਰ ਹੋ ਜਾਂਦੇ ਨੇ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਗੁਰੂ ਸੰਗਤ ਵਿੱਚ ਆਇਆ, ਗੁਰੂ ਪ੍ਰੇਮੀਆਂ ਦੇ ਨਾਲ ਜੁੜਿਆ ਹੋਇਆ, ਇਹ ਅੰਮ੍ਰਿਤ ਗੁਣਾਂ ਦਾ ਗਾਇਨ ਕਰਦੇ ਹਨ ਬੰਦੇ। ਸਾਧ ਕਾ ਸੰਗ ਸਰਬ ਥਾਨ ਗਮ, ਸਭ ਥਾਵਾਂ 'ਤੇ ਫਿਰ ਗਮਤਾ ਹੋ ਜਾਂਦੀ, ਪਹੁੰਚ ਹੋ ਜਾਂਦੀ ਹੈ। ਨਾਨਕ ਸਾਧ ਕਾ ਸੰਗ ਸਫਲ ਜਨਮ, ਅਤੇ ਸਾਧੂ ਦੀ ਸੰਗਤ ਵਿੱਚ ਰਿਹਾ ਹੋਇਆ ਮਨੁੱਖਾ ਜਨਮ ਦਾ ਜਿਹੜਾ ਫਲ ਹੈ ਨਾ ਪ੍ਰਾਪਤ ਹੋ ਜਾਂਦਾ ਹੈ, ਜਨਮ ਜਿਹੜਾ ਹੈ ਨਾ ਸਫਲ ਹੋ ਜਾਂਦਾ ਹੈ, ਸਫਲ ਸਫਲ ਫਲ ਸਹਿਤ ਹੋ ਜਾਂਦਾ ਹੈ। ਸਾਹਿਬ ਜੀ ਫਰਮਾਨ ਕਰਦੇ ਨੇ ਸਾਧ ਕਾ ਸੰਗ ਨਹੀਂ ਕੱਛ ਘਾਲ, ਸਾਧਨਾਂ ਦੀ ਸੰਗਤ 'ਚ ਰਿਹਾ ਹੋਇਆ ਤਪ ਆਦਿ ਤਪਣ ਦੀ ਲੋੜ ਹੀ ਨਹੀਂ ਰਹਿ ਜਾਂਦੀ, ਕਿਸੇ ਪ੍ਰਕਾਰ ਦੀ ਇਹੋ ਜਿਹੀ ਘਾਲਣਾ ਘਾਲਣ ਦੀ ਲੋੜ ਨਹੀਂ ਰਹਿ ਜਾਂਦੀ। ਬਸ ਦਰਸ਼ਨ ਪੇਟਤ ਹੋਤ ਨਿਹਾਲ, ਜਿਹਨਾਂ ਬੰਦਿਆਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੋਵੇ, ਸਵਾਰਿਆ ਹੋਇਆ ਹੋਵੇ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਬੰਦੇ ਨਿਹਾਲ ਹੋ ਜਾਂਦੇ ਨੇ। ਅਤੇ ਚੇਤੇ ਰੱਖਣਾ ਇੱਥੇ ਦਰਸ਼ਨ ਤੋਂ ਭਾਵ ਵੀ ਜਿਹੜਾ ਹੈ ਨਾ ਉਹਨਾਂ ਦੀ ਸਿੱਖਿਆ ਸੁਣ ਕੇ ਚੱਲਣਾ ਹੁੰਦਾ ਹੈ। ਸਾਧ ਕਾ ਸੰਗ ਕਲੂਖਤ ਹਰੈ, ਇਸ ਗੱਲ ਨੂੰ ਇਉਂ ਹੀ ਫਿਰ ਸਮਝਿਆ ਜਾ ਸਕੇਗਾ ਨਾ। ਕਲੂਖਤ ਕਹਿੰਦੇ ਨੇ ਪਾਪ ਵਿਕਾਰ ਸਾਰੇ ਜਿਹੜੇ ਨੇ ਦੂਰ ਹੋ ਜਾਂਦੇ ਨੇ। ਸਾਧ ਕਾ ਸੰਗ ਨਰਕ ਪਰ ਹਰੈ, ਨਰਕਾਂ ਦਾ ਤਿਆਗ ਹੋ ਜਾਂਦਾ ਹੈ। ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ, ਇੱਥੇ ਉੱਥੇ ਸੁਖੀ ਹੋ ਜਾਂਦਾ ਹੈ। ਸਾਧ ਸੰਗ ਵਿਛੜਤ ਹਰ ਮੇਲਾ, ਹਰੀ ਜਿਹੜਾ ਹੈ ਵਾਹਿਗੁਰੂ ਜਿਸ ਨੂੰ ਵਿਛੜਿਆ ਹੋਇਆ ਹੁੰਦਾ ਹੈ ਬੰਦਾ ਉਸ ਨਾਲ ਮਿਲ ਪੈਂਦਾ ਹੈ। ਜੋ ਇੱਛਾ ਸੋਈ ਫਲ ਪਾਵੈ, ਜੋ ਚਾਹੁੰਦਾ ਹੈ ਉਹ ਫਲ ਪ੍ਰਾਪਤ ਕਰਦਾ ਹੈ। ਸਾਧ ਕਾ ਸੰਗ ਨਾ ਬਿਰਥਾ ਜਾਵੈ, ਗੁਰਮੁਖਾਂ ਦੀ ਸੰਗਤ ਵਿੱਚੋਂ ਕਦੀ ਵੀ ਖਾਲੀ ਨਹੀਂ ਜਾਂਦਾ, ਬੇਮੁਰਾਦ ਹੋ ਕੇ ਨਹੀਂ ਜਾਂਦਾ। ਜੋ ਵੀ ਮਨ ਵਿੱਚ ਇੱਛਾ ਧਾਰ ਜੋ ਮਨਸਾ ਧਾਰ ਜੋ ਘਰ 'ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰ ਦਰਸਾਇਆ ਜੀਓ, ਇੱਛਾਵਾਂ ਸਾਰੀਆਂ ਜਿਹੜੀਆਂ ਨੇ ਪੂਰਨ ਹੋ ਜਾਂਦੀਆਂ ਨੇ। ਪਾਰ ਬ੍ਰਹਮ ਸਾਧ ਰਿਧੁ ਵਸੈ, ਅਕਾਲ ਪੁਰਖ ਜਿਹੜਾ ਹੈ ਨਾ ਉਹ ਕਿੱਥੇ ਵੱਸਦਾ ਹੈ? ਸਾਧ ਰਿਧ ਸੰਤ ਜਨਾਂ ਦੇ ਹਿਰਦੇ ਵਿੱਚ ਵੱਸਦਾ ਹੈ। ਨਾਨਕ ਉਦਰੈ ਸਾਧ ਸੁਣ ਰਸੈ, ਸਾਧ ਜਨਾਂ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਵਿਕਾਰਾਂ ਤੋਂ ਬੰਦਾ ਜਿਹੜਾ ਹੈ ਨਾ ਉਹ ਬਚ ਜਾਂਦਾ ਹੈ। ਸਾਧ ਕਾ ਸੰਗ ਸੁਣੋ ਹਰਿਨਾਉ, ਸਾਹਿਬ ਜੀ ਕਹਿੰਦੇ ਨੇ ਮੈਂ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸੁਣਾ, ਸਾਧ ਸੰਗ ਹਰ ਕੇ ਗੁਣ ਗਾਓ, ਹਰੀ ਦੇ ਗੁਣ ਗਾਵਾਂ, ਇਹ ਮੇਰੀ ਕਾਮਨਾ ਹੈ। ਸਾਧ ਕਰ ਸੰਗ ਨਾ ਮਨ 'ਤੇ ਬਿਸਰੈ, ਉਹਨਾਂ ਦੀ ਸੰਗਤ ਵਿੱਚ ਰਿਹਾ ਪ੍ਰਭੂ ਜਿਹੜਾ ਹੈ ਨਾ ਮਨ ਤੋਂ ਭੁੱਲਦਾ ਨਹੀਂ। ਸਾਧ ਸੰਗ ਸਰਪਰ ਨਿਸਤਰੈ, ਅਤੇ ਬੰਦਿਆਂ ਦਾ ਹਰ ਤਰ੍ਹਾਂ ਹਰ ਅਵਸਥਾ ਦੇ ਵਿੱਚ ਪਾਰ ਉਤਾਰਾ ਹੋ ਜਾਂਦਾ ਹੈ। ਸਾਧ ਕਰ ਸੰਗ ਲੱਗਾ ਪ੍ਰਭੂ ਮਿੱਠਾ, ਉਹਨਾਂ ਦੀ ਸੰਗਤ ਵਿੱਚ ਰਿਹਾ ਹੋਇਆ ਪ੍ਰਭੂ ਜੀ ਮਿੱਠੇ ਲੱਗਦੇ ਹਨ, ਪ੍ਰਭੂ ਜੀ ਪਿਆਰੇ ਲੱਗਦੇ ਹਨ। ਸਾਧੂ ਕੈ ਸੰਗ ਘਾਟ ਘਾਟ ਡੀਠਾ, ਅਤੇ ਫਿਰ ਸਾਰਿਆਂ ਦੇ ਵਿੱਚ ਹੀ ਉਹ ਮਿੱਠੇ ਪਿਆਰੇ ਪ੍ਰਭੂ ਨਜ਼ਰ ਆਉਣ ਲੱਗ ਪੈਂਦੇ ਹਨ। ਸਾਧ ਸੰਗ ਭਏ ਆਗਿਆਕਾਰੀ, ਅਤੇ ਫਿਰ ਮਨੁੱਖ ਪ੍ਰਭੂ ਦੇ ਆਗਿਆਕਾਰੀ ਬਣ ਜਾਂਦੇ ਹਨ, ਭਾਵ ਭਾਣੇ ਵਿੱਚ ਰਹਿਣ ਲੱਗ ਪੈਂਦੇ ਹਨ। ਸਾਧ ਸੰਗ ਗਤ ਭਈ ਹਮਾਰੀ, ਸਾਹਿਬ ਕਹਿੰਦੇ ਨੇ ਸਾਡੀ ਵੀ ਜਿਹੜੀ ਗਤੀ ਹੈ ਨਾ ਉਹ ਇਸ ਤਰ੍ਹਾਂ ਹੋ ਗਈ ਹੈ, ਸਾਡੀ ਅਵਸਥਾ ਵੀ ਇਸ ਤਰ੍ਹਾਂ ਦੀ ਬਣ ਗਈ ਹੈ। ਸਾਧ ਕਾ ਸੰਗ ਮਿਟੇ ਸਭ ਰੋਗ, ਸਾਰੇ ਵਿਕਾਰਾਂ ਦੇ ਰੋਗ ਮਿਟ ਜਾਂਦੇ ਹਨ। ਨਾਨਕ ਸਾਧ ਭੇਟੇ ਸੰਜੋਗ, ਵੱਡੇ ਭਾਗਾਂ ਦੇ ਨਾਲ ਜਿਹੜੇ ਨੇ ਨਾ ਉਹ ਸਾਧ ਜਨ ਮਿਲਦੇ ਹਨ, ਪ੍ਰਭੂ ਪਿਆਰੇ ਮਿਲਦੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਵਾਰਿਆ ਹੋਵੇ ਅਤੇ ਦੂਜਿਆਂ ਨੂੰ ਨਾਲ ਜੋੜ ਕੇ ਉਹਨਾਂ ਦਾ ਜੀਵਨ ਵੀ ਸਫਲ ਕਰਵਾ ਦੇਣ। ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਐਸਿਆਂ ਦੀ ਵਡਿਆਈ ਤਾਂ ਵੇਦ ਵੀ ਨਹੀਂ ਜਾਣਦੇ। ਜੇਤਾ ਸੁਣ ਹੈ ਤੇਤਾ ਬਖਿਆਨ ਹੈ, ਉਹਨਾਂ ਕੋਈ ਬਿਆਨ ਕਰਦੇ ਨੇ ਜਿੰਨਾ ਕੋਈ ਸੁਣਦੇ ਹਨ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਉਹਨਾਂ ਦੀ ਸਮਾਨਤਾ ਤਾਂ ਤਿੰਨਾਂ ਗੁਰਾਂ ਤੋਂ ਪਰੇ ਹੈ। ਭਾਵ ਕੀ ਹੈ ਕਿ ਜਗਤ ਦੀ ਸਾਰੀ ਅਸਤੀ ਰਜੋ ਗੁਣ ਤਮੋ ਗੁਣ ਸੁਖੋ ਗੁਣ 'ਤੇ ਟਿਕੀ ਹੋਈ ਹੈ ਅਤੇ ਜਗਤ ਦੇ ਵਿੱਚੋਂ ਕੋਈ ਵੀ ਉਹਨਾਂ ਦੀ ਉਪਮਾ ਦਾ ਬਿਆਨ ਨਹੀਂ ਕਰ ਸਕਦਾ। ਸਾਧ ਕੀ ਉਪਮਾ ਰਹੀ ਭਰਪੂਰ, ਉਹਨਾਂ ਦੀ ਉਪਮਾ ਵਡਿਆਈ ਤਾਂ ਸਭ ਥਾਵਾਂ 'ਤੇ ਵਿਆਪਕ ਹੈ। ਸਾਧ ਕੀ ਸੋਭਾ ਕਾ ਨਾਹੀਂ ਅੰਤ, ਸੋਭਾ ਦਾ ਅੰਤ ਹੀ ਨਹੀਂ ਹੈ। ਸਾਧ ਕੀ ਸੋਭਾ ਸਦਾ ਬੇਅੰਤ ਮਹਾਨ ਹੈ। ਸਾਧ ਕੀ ਸੋਭਾ ਊਚ ਤੇ ਉੱਚੀ, ਉੱਚੇ ਤੋਂ ਉੱਚੀ ਹੈ ਉਹਨਾਂ ਦੀ ਸੋਭਾ। ਸਾਧ ਕੀ ਸੋਭਾ ਮੂਚ ਤੇ ਮੂਚੀ, ਮੂਚ ਤੋਂ ਮੂਚੀ ਤੋਂ ਭਾਵ ਹੈ ਬਹੁਤ ਉੱਚੀ ਹੈ, ਬਹੁਤ ਹੀ ਵੱਡੀ ਹੈ। ਸਾਧ ਕੀ ਸੋਭਾ ਸਾਧ ਬਣ ਆਈ, ਅਖੀਰ ਵਿੱਚ ਇਸ ਅਸ਼ਟਪਦੀ ਦੇ ਅੰਤ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਸਾਧੂ ਦੀ ਸੋਭਾ ਨਾ ਬਸ ਫਿਰ ਸਾਧੂ ਨੂੰ ਹੀ ਪੱਬਦੀ ਹੈ, ਉਹਨੂੰ ਹੀ ਸ਼ੋਭਨੀਕ ਹੈ। ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਪਿਆਰਿਓ ਧਿਆਨ ਰੱਖਿਓ, ਜੇ ਸਾਧੂ ਵਿੱਚ ਅਤੇ ਪ੍ਰਭੂ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਤ ਨਹੀਂ ਹੈ, ਕਿਸੇ ਪ੍ਰਕਾਰ ਦਾ ਫਰਕ ਨਹੀਂ ਹੈ। ਹੁਣ ਤੁਸੀਂ ਧਿਆਨ ਰੱਖਣਾ, ਇਹ ਸ਼ਬਦ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਨਹੀਂ ਲਿਆ, ਕੇਵਲ ਜ਼ਿਕਰ ਕੀਤਾ ਹੈ ਉਹਨਾਂ ਮਨੁੱਖਾਂ ਦਾ ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਜਿਹੜੇ ਵਾਹਿਗੁਰੂ ਨਾਲ ਜੁੜ ਕੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਕਮਜ਼ੋਰੀਆਂ ਕੱਢ ਲਈਆਂ, ਆਪਣੇ ਜੀਵਨ ਨੂੰ ਸਾਧ ਲਿਆ, ਜਿਹੜੇ ਸਾਧੂ ਬਣ ਗਏ। ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਹੁਣ ਐਸੇ ਸਾਧੂਆਂ ਦੇ ਵਿੱਚ ਅਤੇ ਪਰਮੇਸ਼ੁਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਰਹਿ ਜਾਂਦਾ। ਸਾਧ ਪ੍ਰਭ ਭੇਤ ਨਾ ਭਾਈ, ਭਰਾਵੋ ਕਿਸੇ ਪ੍ਰਕਾਰ ਦਾ ਭੇਤ ਨਹੀਂ ਰਹਿ ਜਾਂਦਾ। ਹੁਣ ਇਸ ਤੋਂ ਅਗਲੀ ਅਸ਼ਟਪਦੀ ਆਰੰਭਕ ਸਲੋਕ ਸਤਿਗੁਰੂ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ ਬ੍ਰਹਮ ਗਿਆਨੀ। ਆਪ ਜਿਤਨੇ ਵੀ ਨਿਤਨੇਮੀ ਹੋ, ਪਿਆਰ ਨਾਲ ਪਾਠ ਸੁਣੋ ਕਰਨ ਵਾਲੇ ਹੋ ਸੁਖਮਣੀ ਸਾਹਿਬ ਦਾ, ਤੁਸੀਂ ਪ੍ਰਤੀਤ ਕਰੋਗੇ ਕਿ ਸਤਿਗੁਰਾਂ ਨੇ ਜਿਤਨੇ ਵੀ ਸ਼ਬਦ ਵਰਤੇ ਨੇ ਸੁਖਮਣੀ ਸਾਹਿਬ ਦੇ ਵਿੱਚ, ਚਾਹੇ ਉਹ ਭਗਤ ਹੈ, ਚਾਹੇ ਉਹ ਸਾਧ ਹੈ, ਚਾਹੇ ਉਹ ਸੰਤ ਹੈ, ਚਾਹੇ ਉਹ ਬ੍ਰਹਮ ਗਿਆਨੀ ਹੈ, ਚਾਹੇ ਉਹ ਗੁਰਮੁਖ ਹੈ, ਚਾਹੇ ਹਰ ਜਨ ਹੈ, ਅਸੀਂ ਵੇਖਣਾ ਕਿ ਇਹ ਸਾਰੇ ਇੱਕੋ ਹੀ ਅਵਸਥਾ ਦੇ ਨਾਮ ਵਾਲੇ ਸੱਜਣ ਹਨ। ਅਸੀਂ ਹੁਣ ਭਾਵੇਂ ਕਿਸੇ ਨੂੰ ਭਗਤ ਕਹਿ ਲਈਏ ਅਤੇ ਭਾਵੇਂ ਕਿਸੇ ਦਾ ਕੁਛ ਅਸੀਂ ਨਾਂ ਰੱਖ ਲਈਏ, ਮਰਜ਼ੀਆਂ ਸਾਡੀਆਂ ਹੀ ਨੇ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਦੇ ਨਾਲ ਜੁੜਨ ਵਾਲੇ ਸਾਰੇ ਇੱਕ ਜੈਸੀ ਹੀ ਅਵਸਥਾ ਦੇ ਮਾਲਕ ਹੁੰਦੇ ਹਨ। ਹੁਣ ਕੀ ਕਹਿੰਦੇ ਨੇ ਸਾਹਿਬ ਜੀ ਸਲੋਕ, ਮਨ ਸੱਚਾ ਮੁੱਖ ਸੱਚਾ ਸੋਏ, ਜਿਸ ਮਨੁੱਖ ਦੇ ਮਨ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ ਵੀ ਉਸੇ ਦਾ ਨਾਮ ਜਪਦਾ ਹੈ, ਅਵਰ ਨਾ ਪੇਖਾ ਏ ਕਸ ਬਿਨ ਕੋਏ, ਅਤੇ ਇੱਕ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਵੇਖਦਾ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਬ੍ਰਹਮ ਗਿਆਨੀ ਦਾ ਲੱਛਣ ਹੈ। ਬ੍ਰਹਮ ਗਿਆਨੀ ਜਦੋਂ ਵੀ ਨਜ਼ਰ ਉਠਾ ਕੇ ਵੇਖਦਾ ਹੈ ਨਾ, ਉਸਨੂੰ ਵਾਹਿਗੁਰੂ ਦਾ ਦੀਦਾਰ ਹੁੰਦਾ ਹੈ। ਉਸਦੀ ਜ਼ਬਾਨ ਦੇ ਵਿੱਚ ਵੀ ਕੇਵਲ ਉਸ ਵਾਹਿਗੁਰੂ ਦਾ ਜ਼ਿਕਰ ਹੀ ਹੈ, ਭਾਵ ਵਾਹਿਗੁਰੂ ਦੇ ਪਿਆਰ ਵਾਲੇ ਬੋਲ ਬੋਲਦਾ ਹੈ, ਵਾਹਿਗੁਰੂ ਦੇ ਗੁਣਾਂ ਵਾਲੇ ਬੋਲ ਬੋਲਦਾ ਹੈ। ਐਸਾ ਵੀ ਕੋਈ ਬੋਲ ਨਹੀਂ ਉਹ ਬੋਲਦਾ ਆਪਣੀ ਜ਼ਬਾਨ ਤੋਂ ਜਿਹੜਾ ਵਾਹਿਗੁਰੂ ਦੀ ਰਜ਼ਾ ਦੇ ਅਨੁਕੂਲ ਨਾ ਹੋਵੇ। ਮਨ ਵਿੱਚ ਵੀ ਉਹੀ, ਮੁੱਖ ਵਿੱਚ ਵੀ ਉਹੀ, ਅੱਖਾਂ ਵਿੱਚ ਵੀ ਉਹੀ, ਸਾਹਿਬ ਕਹਿੰਦੇ ਨੇ ਫਿਰ ਐਸੇ ਵਿਅਕਤੀ ਨੂੰ ਬ੍ਰਹਮ ਗਿਆਨੀ ਸਮਝਿਆ ਜਾਂਦਾ ਹੈ। ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ। ਬ੍ਰਹਮ ਗਿਆਨੀ ਮਨੁੱਖ ਜਿਹੜੇ ਹੁੰਦੇ ਨੇ ਉਹ ਵਿਕਾਰਾਂ ਵੱਲੋਂ ਸਦਾ ਬੇਦਾਗ ਰਹਿੰਦੇ ਨੇ। ਕਿਵੇਂ? ਜੈਸੇ ਜਲ ਮੈਂ ਕਮਲ ਅਲੇਪ, ਜਿਵੇਂ ਕੌਲ ਫੁੱਲ ਪਾਣੀ ਵਿੱਚ ਉੱਗਦਾ ਵੀ ਹੈ ਪਰ ਪਾਣੀ ਦੇ ਵਿੱਚ ਉੱਗਣ ਦੇ ਬਾਵਜੂਦ ਉਹ ਪਾਣੀ ਨਾਲੋਂ ਅਛੋਹ ਰਹਿੰਦਾ ਹੈ, ਗਿੱਲਾ ਨਹੀਂ ਹੁੰਦਾ, ਚਿੱਕੜ ਵਿੱਚ ਜੰਮ ਕੇ ਵੀ ਉਹ ਚਿੱਕੜ ਵਾਲਾ ਨਹੀਂ ਬਣਦਾ। ਬ੍ਰਹਮ ਗਿਆਨੀ ਸਦਾ ਨਿਰਦੋਖ, ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਉਹਦੇ ਵਿੱਚ ਹੁੰਦਾ, ਪਾਪ ਨਹੀਂ ਉਹਦੇ ਵਿੱਚ ਹੁੰਦਾ। ਜੈਸੇ ਸੂਰ ਸਰਬ ਕੌ ਸੋਖ, ਜਿਵੇਂ ਸੂਰਜ ਸਾਰੇ ਰਸਾਂ ਨੂੰ ਸੁਕਾ ਦਿੰਦਾ ਹੈ ਨਾ, ਬ੍ਰਹਮ ਗਿਆਨੀ ਜਿਹੜੇ ਨੇ ਨਾ ਉਹ ਵੀ ਆਪਣੇ ਸਾਰੇ ਪਾਪਾਂ ਨੂੰ ਸਦਾ ਸਾੜ ਦਿੰਦੇ ਹਨ, ਕਿਸੇ ਪ੍ਰਕਾਰ ਦਾ ਦੋਸ਼ ਪਾਪ ਉਹਨਾਂ ਅੰਦਰ ਨਹੀਂ ਰਹਿ ਜਾਂਦਾ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਸਮਾਨ ਦ੍ਰਿਸ਼ਟੀ ਹੋ ਜਾਂਦੀ ਹੈ। ਜੈਸੇ ਰਾਜ ਰੰਕ ਕਉ ਲਾਗਾ ਤੁਲ ਪਵਾਨ, ਜਿਵੇਂ ਅਮੀਰ ਨੂੰ ਗਰੀਬ ਨੂੰ ਬਰਾਬਰ ਦੀ ਹਵਾ ਲੱਗਦੀ ਹੈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਵੀ ਸਾਰੇ ਬਰਾਬਰ ਹਨ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਬ੍ਰਹਮ ਗਿਆਨੀ ਜਿਹੜਾ ਹੈ ਨਾ ਉਹ ਸਦਾ ਇੱਕ ਹੌਸਲੇ ਦੇ ਵਿੱਚ ਰਹਿੰਦਾ ਹੈ, ਜਿਉਂ ਵਸੁਧਾ ਕੋ ਖੋਦਾ ਕੋ ਚੰਦਨ ਲੇਪ, ਜਿਵੇਂ ਧਰਤੀ ਦਾ ਸੁਭਾਅ ਹੈ ਨਾ, ਭਾਵੇਂ ਉਸ ਕੋਈ ਖੋਦੇ ਕੋਹ ਦੇ ਉੱਤੇ ਟੋਏ ਪੁੱਟਣ ਲੱਗ ਪਵੇ, ਭਾਵੇਂ ਕੋਈ ਚੰਦਨ ਦੀ ਲਿਪਾਈ ਕਰਨ ਲੱਗ ਪਵੇ, ਅਤੇ ਧਰਤੀ ਬਿਲਕੁਲ ਅਬੋਲ ਰਹਿੰਦੀ ਹੈ, ਕੋਈ ਜਵਾਬ ਨਹੀਂ ਦਿੰਦੀ, ਨਾ ਕਿਸੇ ਨੂੰ ਅਸੀਸਾਂ ਦਿੰਦੀ, ਨਾ ਕਿਸੇ ਨੂੰ ਬੁਰਾ ਬੋਲਦੀ ਚਿਤਵਦੀ ਹੈ, ਇਸ ਪ੍ਰਕਾਰ ਦਾ ਜਿਹੜਾ ਧੀਰਜ ਹੈ ਨਾ ਉਹ ਬ੍ਰਹਮ ਗਿਆਨੀ ਦੇ ਅੰਦਰ ਹੁੰਦਾ ਹੈ। ਬ੍ਰਹਮ ਗਿਆਨੀ ਕਾ ਇਹ ਹੈ ਗੁਣਾਓ, ਇਹ ਗੁਣ ਹੈ ਉਸਦਾ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ, ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ ਨਾ ਕਿ ਹਰੇਕ ਚੀਜ਼ ਦੀ ਮੈਲ ਨੂੰ ਸਾੜ ਦੇਣਾ, ਬ੍ਰਹਮ ਗਿਆਨੀ ਦਾ ਵੀ ਇਹ ਸੁਭਾਅ ਹੈ ਕਿ ਜਦੋਂ ਵੀ ਉਹਦੇ ਕੋਲ ਕੋਈ ਵੀ ਆਵੇਗਾ ਨਾ ਉਸਦੀ ਔਗਣਾਂ ਦੀ ਮੈਲ ਨੂੰ ਇਹ ਸਾੜ ਦਿੰਦਾ ਹੈ, ਜਾਲ ਦਿੰਦਾ ਹੈ, ਜਲਾ ਦਿੰਦਾ ਹੈ। ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਜਿਵੇਂ ਜੈਸੇ ਮੈਲ ਨਾ ਲੱਗਾ ਜਲਾ, ਜਿਵੇਂ ਪਾਣੀ ਨੂੰ ਕਦੀ ਮੈਲ ਨਹੀਂ ਲੱਗਦੀ ਹੁੰਦੀ, ਪਾਣੀ ਸਾਫ਼ ਦਾ ਸਾਫ਼ ਰਹਿੰਦਾ ਹੈ, ਇਵੇਂ ਬ੍ਰਹਮ ਗਿਆਨੀ ਵੀ ਜਿਹੜਾ ਹੁੰਦਾ ਹੈ ਨਾ ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਇਸ ਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਜੈਸੇ ਧਾਰੇ ਉੱਪਰ ਆਕਾਸ਼, ਔਰ ਕਿਸ ਪ੍ਰਕਾਰ ਦਾ ਪ੍ਰਕਾਸ਼ ਹੁੰਦਾ ਹੈ, ਜਿਵੇਂ ਧਰਤੀ ਦੇ ਉੱਪਰ ਆਸਮਾਨ ਹੈ, ਸਭ ਥਾਂ ਵਿਆਪਕ ਹੈ ਜਿਸ ਤਰ੍ਹਾਂ। ਬ੍ਰਹਮ ਗਿਆਨੀ ਕਹਿ ਮਿੱਤਰ ਸ਼ਤਰੁ ਸਮਾਨ, ਸੱਜਣ ਅਤੇ ਵੈਰੀ ਸਭ ਇੱਕੋ ਜਿਹੇ ਹੁੰਦੇ ਨੇ। ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਕਿਉਂਕਿ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਅਭਿਮਾਨ ਨਹੀਂ ਹੁੰਦਾ। ਬ੍ਰਹਮ ਗਿਆਨੀ ਊਚ ਅਤੇ ਉੱਚਾ, ਬਹੁਤ ਉੱਚੀ ਆਤਮਕ ਅਵਸਥਾ ਵਾਲਾ ਹੁੰਦਾ ਹੈ। ਮਨ ਆਪਣਾ ਹੈ ਸਭ ਤੇ ਨੀਚਾ, ਭਾਵੇਂ ਅੰਦਰੋਂ ਉਹ ਆਤਮਕ ਅਵਸਥਾ ਕਰਕੇ ਸਭ ਨਾਲੋਂ ਉੱਚਾ ਹੁੰਦਾ ਹੈ, ਪਰ ਕਦੀ ਵੀ ਉੱਚੇ ਹੋਣ ਵਾਲੀ ਡੀਂਗ ਨਹੀਂ ਮਾਰਦਾ। ਡੀਂਗ ਮਾਰਨੀ ਤਾਂ ਦੂਰ ਦੀ ਗੱਲ ਰਹੀ, ਮਨ ਆਪਣਾ ਹੈ ਸਭ ਤੇ ਨੀਚਾ, ਉਹ ਤਾਂ ਸਭ ਤੋਂ ਨੀਵਾਂ ਬਣ ਕੇ ਜਗਤ ਵਿੱਚ ਵਿਚਰਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਬ੍ਰਹਮ ਗਿਆਨੀ ਉਹ ਬਣਦੇ ਨੇ ਕਿਹੜੇ ਭਲਾ, ਨਾਨਕ ਜਿਨ ਪ੍ਰਭ ਆਪ ਕਰੇ, ਜਿਨ੍ਹਾਂ ਨੂੰ ਪ੍ਰਭੂ ਆਪ ਕਰਦਾ ਹੈ, ਆਪ ਬਣਾਉਂਦਾ ਹੈ। ਭਾਵ ਅਜਿਹੀ ਦ੍ਰਿਸ਼ਟੀ ਕਿ ਉਹ ਨਿਰਮਲ ਵੀ ਹੋ ਜਾਣ, ਉਹਨਾਂ ਦਾ ਮਨ ਪ੍ਰਕਾਸ਼ਮਾਨ ਵੀ ਸਦਾ ਰਹੇ, ਉਹਨਾਂ ਦੇ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਮਿੱਤਰ ਸ਼ਤਰ ਵਾਲੀ ਗੱਲ ਵੀ ਪੈਦਾ ਨਾ ਹੋਵੇ, ਉਹਨਾਂ ਦੇ ਅੰਦਰ ਅਭਿਮਾਨ ਵੀ ਕੋਈ ਨਾ ਹੋਵੇ, ਆਪਣੇ ਆਪ ਨੂੰ ਨਿਮਰ ਰੱਖਦੇ ਹੋਣ, ਨਿਮਰਤਾ ਵਿੱਚ ਰਹਿੰਦੇ ਹੋਣ, ਇਹ ਕਰਤਾਰ ਹੀ ਕਿਰਪਾ ਕਰੇ ਅਤੇ ਗੱਲ ਬਣਦੀ ਹੈ। ਬ੍ਰਹਮ ਗਿਆਨੀ ਸਗਲ ਕੀਰੀ ਨਾ, ਬ੍ਰਹਮ ਗਿਆਨੀ ਸਾਰੇ ਦੇ ਪੈਰਾਂ ਦੀ ਖਾਕ ਹੋ ਕੇ ਰਹਿੰਦਾ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਨੇ ਆਤਮਕ ਦੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਸਾਰਿਆਂ ਦੇ ਉੱਪਰ ਕਿਰਪਾ ਹੈ। ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਤੋਂ ਕਿਸੇ ਲਈ ਵੀ ਕੁਛ ਵੀ ਬੁਰਾ ਨਹੀਂ ਹੁੰਦਾ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਉਹ ਸਦਾ ਸਮਦ੍ਰਿਸ਼ਟਾ ਹੋ ਕੇ ਵਰਤਦਾ ਹੈ, ਵਿਚਰਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ ਅੰਮ੍ਰਿਤ ਦੀ ਵਰਖਾ ਕਰਦੀ ਹੈ, ਭਾਵ ਕਿਸੇ ਵੱਲ ਵੀ ਕਰੂਰ ਦ੍ਰਿਸ਼ਟੀ ਦੇ ਨਾਲ ਨਹੀਂ ਤੱਕਦੇ, ਅੰਮ੍ਰਿਤ ਦ੍ਰਿਸ਼ਟੀ ਦੇ ਨਾਲ, ਪ੍ਰਸੰਨਤਾ ਵਾਲੀ ਦ੍ਰਿਸ਼ਟੀ ਨਾਲ ਤੱਕਦੇ ਹਨ। ਬ੍ਰਹਮ ਗਿਆਨੀ ਬੰਧਨ ਅਤੇ ਮੁਕਤਾ, ਬੰਧਨਾਂ ਤੋਂ ਉਹ ਮੁਕਤ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਉਹਨਾਂ ਦੀ ਜੀਵਨ ਜੁਗਤੀ ਨਿਰਮਲ ਹੁੰਦੀ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਭੋਜਨ ਕੀ ਹੈ, ਆਤਮਕ ਖੁਰਾਕ ਕੀ ਹੈ, ਆਤਮਕ ਖੁਰਾਕ ਹੈ ਵਾਹਿਗੁਰੂ ਦਾ ਗਿਆਨ, ਵਾਹਿਗੁਰੂ ਦਾ ਅਹਿਸਾਸ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਜਿਹੜਾ ਹੈ ਨਾ ਬਸ ਉਹੀ ਉਹਦੀ ਖੁਰਾਕ ਹੈ, ਗਿਆਨ ਹੀ ਖੁਰਾਕ ਹੈ, ਉਹਦੀ ਜਿਹੜੀ ਸੁਰਤੀ ਹੈ ਉਹ ਸਦਾ ਅਕਾਲ ਪੁਰਖ ਦੇ ਨਾਲ ਜੁੜੀ ਰਹਿੰਦੀ ਹੈ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਸਾਹਿਬ ਜੀ ਚੌਥੇ ਪਦ ਵਿੱਚ ਫੁਰਮਾਨ ਕਰਦੇ ਨੇ, ਬ੍ਰਹਮ ਗਿਆਨੀ ਏਕ ਉੱਪਰ ਆਸ, ਬ੍ਰਹਮ ਗਿਆਨੀ ਦੀ ਕੇਵਲ ਇੱਕ ਅਕਾਲ ਪੁਰਖ ਉੱਪਰ ਆਸ ਹੁੰਦੀ ਹੈ। ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਔਰ ਐਸੇ ਬ੍ਰਹਮ ਗਿਆਨੀ ਦਾ ਕਦੀ ਵੀ ਉੱਚ ਅਵਸਥਾ ਦਾ ਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਅੰਦਰ ਗਰੀਬੀ ਟਿਕੀ ਰਹਿੰਦੀ ਹੈ। ਬ੍ਰਹਮ ਗਿਆਨੀ ਪਰਉਪਕਾਰੂ ਮਾਹਾ, ਅਤੇ ਪਰਉਪਕਾਰ ਲਈ ਉਹਦੇ ਅੰਦਰ ਚਾਅ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਬ੍ਰਹਮ ਗਿਆਨੀ ਜਿਹੜਾ ਹੈ ਨਾ ਉਹ ਮਾਇਆ ਦੇ ਧੰਦਿਆਂ ਵਿੱਚ ਨਹੀਂ ਫਸਦਾ। ਬ੍ਰਹਮ ਗਿਆਨੀ ਲੇ ਧਾਵਤ ਬੰਦਾ, ਉਸਨੇ ਆਪਣੇ ਭਟਕਦੇ ਹੋਏ ਮਨ ਨੂੰ ਰੋਕਿਆ ਹੋਇਆ ਹੁੰਦਾ ਹੈ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਦੀ ਉਹ ਅਵਸਥਾ ਹੁੰਦੀ ਹੈ ਜੋ ਕੁਝ ਕਰਤਾਰ ਕਰ ਰਿਹਾ ਹੈ ਨਾ ਭਲਾ, ਜੋ ਹੋ ਰਿਹਾ ਹੈ ਭਲਾ, ਜੋ ਹੋਵੇਗਾ ਸੋ ਭਲਾ। ਬ੍ਰਹਮ ਗਿਆਨੀ ਸੁਫਲ ਫਲਾ, ਇਸ ਤਰ੍ਹਾਂ ਕਰਕੇ ਨਾ ਮਨੁੱਖਾ ਜੀਵਨ ਨੂੰ ਕਾਮਯਾਬ ਕਰਦਾ ਹੈ, ਸਫਲਾ ਕਰਦਾ ਹੈ। ਬ੍ਰਹਮ ਗਿਆਨੀ ਸੰਗ ਸਗਲੇ ਉਧਾਰ, ਬ੍ਰਹਮ ਗਿਆਨੀ ਦੇ ਨਾਲ ਜਿਹੜੇ ਹੁੰਦੇ ਨੇ ਉਹਨਾਂ ਸਾਰਿਆਂ ਦਾ ਉਧਾਰ ਕਰ ਦਿੰਦਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਦੀ ਰਾਹੀਂ ਸਾਰਾ ਜਗਤ ਹੀ ਜਿਹੜਾ ਹੈ ਨਾ ਉਹ ਵਾਹਿਗੁਰੂ ਨੂੰ ਜਪਦਾ ਹੈ, ਵਾਹਿਗੁਰੂ ਦਾ ਆਰਾਧਨ ਕਰਦਾ ਹੈ। ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਇੱਕ ਅਕਾਲ ਪੁਰਖ ਦਾ ਪਿਆਰ ਵੱਸਦਾ ਹੈ, ਇੱਕੈ ਰੰਗ ਬਸੈ ਪ੍ਰਭ ਸੰਗ, ਅਤੇ ਸਦਾ ਉਹ ਪ੍ਰਭੂ ਦੇ ਅੰਗ ਸੰਗ ਵੱਸਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਦੇ ਜੀਵਨ ਦਾ ਜਿਹੜਾ ਆਧਾਰ ਹੈ ਉਹ ਹੈ ਵਾਹਿਗੁਰੂ ਦੀ ਯਾਦ। ਬ੍ਰਹਮ ਗਿਆਨੀ ਕਾ ਨਾਮ ਪਰਿਵਾਰ, ਉਸਦਾ ਪਰਿਵਾਰ ਵੀ ਜਿਹੜਾ ਹੈ ਉਹ ਹੈ ਨਾਮ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਵਿਕਾਰਾਂ ਦੇ ਵੱਲੋਂ ਸਦਾ ਸਾਵਧਾਨ ਰਹਿੰਦਾ ਹੈ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਹੰਕਾਰ ਬੁੱਧੀ ਨੂੰ ਸਦਾ ਤਿਆਗਦਾ ਹੈ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਅੰਦਰ ਪਰਮ ਆਨੰਦ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਦਾ ਆਨੰਦ ਹੀ ਆਨੰਦ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਨਾ ਸੁਖ ਸਹਿਜ ਸੁਭਾਅ ਹੀ ਟਿਕਿਆ ਰਹਿੰਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਅਤੇ ਬ੍ਰਹਮ ਗਿਆਨੀ ਦਾ ਕਿਸੇ ਤਰ੍ਹਾਂ ਵੀ ਵਿਨਾਸ਼ ਨਹੀਂ ਹੁੰਦਾ, ਭਾਵ ਉਸਦੀ ਆਤਮਕ ਅਵਸਥਾ ਜਿਹੜੀ ਹੁੰਦੀ ਹੈ ਨਾ ਅੰਦਰ ਦੀ ਅਵਸਥਾ, ਉਸਦਾ ਕਦੀ ਵੀ ਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਜਿਹੜਾ ਹੈ ਉਹ ਅਕਾਲ ਪੁਰਖ ਦਾ ਬੇਤਾ ਜਾਣਨ ਵਾਲਾ ਹੋ ਜਾਂਦਾ ਹੈ, ਮਹਿਰਮ ਬਣ ਜਾਂਦਾ ਹੈ। ਬ੍ਰਹਮ ਗਿਆਨੀ ਏਕ ਸੰਘੇਤਾ, ਉਸ ਇੱਕ ਪ੍ਰਭੂ ਨਾਲ ਪਿਆਰ ਕਰਦਾ ਹੈ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਉਹ ਸਦਾ ਨਿਸ਼ਚਿੰਤ ਰਹਿੰਦਾ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ। ਚਿੰਤਾ ਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਉਸਦਾ ਉਪਦੇਸ਼ ਵੀ ਜਿਹੜਾ ਹੁੰਦਾ ਹੈ ਉਹ ਦੂਜਿਆਂ ਨੂੰ ਨਿਰਮਲ ਕਰ ਦੇਣ ਵਾਲਾ ਹੁੰਦਾ ਹੈ, ਜੀਵਨ ਸਵਾਰ ਦੇਣ ਵਾਲਾ ਹੁੰਦਾ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕੌਣ ਹੈ ਜਿਸ ਦੇ ਉੱਪਰ ਕਰਤਾਰ ਆਪ ਕਿਰਪਾ ਕਰਦਾ ਹੈ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਉਸਦਾ ਪ੍ਰਤਾਪ ਨਾਮਨਾ ਵੱਡਾ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕਾ ਦਰਸ਼ ਵਡਭਾਗੀ ਪਾਈਐ, ਵੱਡੇ ਭਾਗਾਂ ਦੇ ਨਾਲ ਐਸੀ ਸ਼ਖਸੀਅਤ ਦਾ ਦੀਦਾਰ ਕੀਤਾ ਜਾਂਦਾ ਹੈ। ਬ੍ਰਹਮ ਗਿਆਨੀ ਕੋ ਬਾਲ ਬਾਲ ਜਾਈਐ, ਬ੍ਰਹਮ ਗਿਆਨੀ ਤੋਂ ਸਦਾ ਹੀ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ੁਰ, ਬ੍ਰਹਮ ਗਿਆਨੀ ਨੂੰ ਤਾਂ ਇਹ ਸ਼ਿਵ ਵਰਗੇ ਭਾਲਦੇ ਫਿਰਦੇ ਰਹਿੰਦੇ ਨੇ ਹਰ ਵੇਲੇ, ਕਿਉਂ ਭਲਾ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ, ਕਿਉਂਕਿ ਬ੍ਰਹਮ ਗਿਆਨੀ ਇੱਕ ਐਸੀ ਅਵਸਥਾ ਹੈ ਕਿ ਬ੍ਰਹਮ ਗਿਆਨੀ ਵਿੱਚ ਅਤੇ ਪਰਮੇਸ਼ੁਰ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਤ ਨਹੀਂ ਰਹਿ ਜਾਂਦਾ। ਅਕਾਲ ਪੁਰਖ ਆਪ ਹੀ ਬ੍ਰਹਮ ਗਿਆਨੀ ਦਾ ਰੂਪ ਹੈ, ਅਕਾਲ ਪੁਰਖ ਆਪ ਬ੍ਰਹਮ ਗਿਆਨੀ ਦਾ ਰੂਪ ਹੈ, ਭਾਵ ਅਕਾਲ ਪੁਰਖ ਦਾ ਜੋ ਸਰੂਪ ਹੈ ਉਹ ਬ੍ਰਹਮ ਗਿਆਨੀ ਹੈ। ਇਸੇ ਲਈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਦੇ ਗੁਣਾਂ ਦਾ ਮੁੱਲ ਹੀ ਨਹੀਂ ਪੈ ਸਕਦਾ। ਬ੍ਰਹਮ ਗਿਆਨੀ ਕਾ ਸਗਲ ਮਨਮਾਹੇ, ਸਾਰੇ ਹੀ ਗੁਣ ਜਿਹੜੇ ਨੇ ਨਾ ਸ੍ਰੇਸ਼ਟ ਗੁਣ ਬ੍ਰਹਮ ਗਿਆਨੀ ਦੇ ਅੰਦਰ ਹੁੰਦੇ ਹਨ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਤ, ਕੌਣ ਭੇਤ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕਉ ਸਦਾ ਆਦੇਸ਼, ਸਦਾ ਹੀ ਨਮਸਕਾਰ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ,